ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਵਸਤਰ ਉਠਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਆਸੁ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਫਤਿਹ ਜੀ ਸੱਚੇ ਪਾਤਸ਼ਾਹ ਕਿਰਪਾ ਦੇ ਸਾਗਰ ਦੀਨਾ ਬੰਧੂ ਜਾਗ ਦੀ ਜੋਤ ਦਸ ਪਾਤਸ਼ਾਹਾਂ ਦੇ ਆਤਮਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਮਿਹਰ ਸਦਕਾ ਆਪ ਜੀ ਪੰਥ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਯਾਤਰਾ ਕਰਦੇ ਹੋਏ ਦਰਸ਼ਨ ਇਸ਼ਨਾਨ ਕਰਦੇ ਹੋਏ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸਤਿਗੁਰਾਂ ਜੀ ਦੇ ਅੰਮ੍ਰਿਤ ਵੇਲੇ ਆਏ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਸਰਵਣ ਕਰਨ ਵਾਸਤੇ ਸਤਿਗੁਰਾਂ ਜੀ ਦੇ ਹਜ਼ੂਰ ਸਜ ਬੈਠੇ ਹੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੋ ਸਾਡੇ ਤਾਈਂ ਅੱਜ ਦੇ ਸ੍ਰੀ ਮੁੱਖ ਵਾਕ ਦੁਆਰਾ ਬਖਸ਼ਿਸ਼ ਕਰਦੇ ਨੇ, ਆਓ ਪਿਆਰ ਸ਼ਰਧਾ ਨਾਲ ਮਨ ਇਕਾਗਰ ਕਰਕੇ ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ, ਸਤਿਗੁਰਾਂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ।
ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਰਾਗ ਤਨਾਸਰੀ ਵਿੱਚ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
ਤ੍ਰਿਪਦ ਭਈ ਸੱਚ ਭੋਜਨ ਖਾਇਆ,
ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਅਸੀਂ 36 ਪ੍ਰਕਾਰ ਦੇ ਪਦਾਰਥ ਛਕਦੇ ਹਾਂ। ਮਹਾਰਾਜ ਇੰਨੇ ਰਸ ਖਾ ਕੇ ਵੀ ਤ੍ਰਿਪਤੀ ਨਹੀਂ ਆਉਂਦੀ, ਫੇਰ ਅੱਗੇ ਤੋਂ ਅੱਗੇ ਤੀਬਰ ਇੱਛਾ ਬਣੀ ਰਹਿੰਦੀ ਹੈ ਸੱਚੇ ਪਾਤਸ਼ਾਹ, ਸਗੋਂ ਕਿ ਖਾਣ ਨਾਲ ਸਰੀਰ ਦੇ ਅੰਦਰ ਵੀ ਸਾਧ ਸੰਗਤ ਜੀ ਵਿਆਦ ਵੱਧ ਜਾਂਦੀ ਹੈ, ਕਿਉਂਕਿ ਜਿੰਨਾ ਆਪਾਂ ਸਵਾਦ ਵਸ ਹੋ ਕਰਕੇ ਖਾਂਦੇ ਹਾਂ ਸਰੀਰ ਦੇ ਅੰਦਰ ਉਹ ਖਾਧਾ ਹੋਇਆ ਭੋਜਨ ਪੀੜਾ ਪੈਦਾ ਕਰ ਦਿੰਦਾ ਹੈ। ਮਨੁੱਖ ਉਹਦਾ ਪੇਟ ਤਾਂ ਰੱਜ ਜਾਂਦਾ ਹੈ ਪਰ ਉਸਦਾ ਮਨ ਨਹੀਂ ਰੱਜਦਾ, ਉਹਨੂੰ ਤ੍ਰਿਪਤੀ ਨਹੀਂ ਆਉਂਦੀ, ਖਾ ਖਾ ਕਰਕੇ ਇੰਨਾ ਜ਼ਿਆਦਾ ਆਪਣੇ ਸਰੀਰ ਨੂੰ ਵੀ ਵਿਗਾੜ ਲੈਂਦਾ ਹੈ ਕਿ ਸਰੀਰ ਰੋਗਾਂ ਦਾ ਘਰ ਬਣ ਜਾਂਦਾ ਹੈ। ਫਿਰ ਜ਼ਿਆਦਾ ਖਾਣ ਨਾਲ ਨੀਂਦ ਵੀ ਵਧੀਕ ਆਉਂਦੀ ਹੈ ਤੇ ਮਹਾਰਾਜ ਜੀ ਨੇ ਕਿਹਾ ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਾਨੁਖ ਜਨਮ ਹੈ ਹਾਰਿਓ। ਸਤਿਗੁਰੂ ਜੀ ਕੋਲ ਸਿੱਖ ਪੁੱਛਦੇ ਹੈ ਮਹਾਰਾਜ ਸਾਨੂੰ ਐਸਾ ਭੋਜਨ ਦੱਸੋ ਜਿਹਦੇ ਖਾਣ ਨਾਲ ਮਹਾਰਾਜ ਤ੍ਰਿਪਤੀ ਆ ਜਾਵੇ, ਰੱਜ ਆ ਜਾਵੇ, ਆਪ ਮਿਹਰ ਕਰਕੇ ਮਹਾਰਾਜ ਐਸਾ ਭੋਜਨ ਦੱਸੋ। ਤਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹਜ਼ੂਰ ਸਿੱਖਾਂ ਦੀ ਬੇਨਤੀ ਸੁਣ ਕਰਕੇ ਮਹਾਰਾਜ ਜੀ ਫਰਮਾਉਂਦੇ ਹੈ ਤ੍ਰਿਪਤ ਭਈ ਸੱਚ ਭੋਜਨ ਖਾਇਆ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ ਗੁਰਸਿੱਖੋ ਜਿਨ੍ਹਾਂ ਨੇ ਸਤਿਗੁਰਾਂ ਜੀ ਦੁਆਰਾ ਸੱਚੇ ਨਾਮ ਦਾ ਭੋਜਨ ਖਾਧਾ ਹੈ। ਮਹਾਰਾਜ ਨੇ ਕਿਹਾ ਨਾ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਜੇ ਕੋਈ ਇਸ ਨਾਮ ਭੋਜਨ ਨੂੰ ਖਾਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਆ ਫਿਰ ਪਚਾ ਵੀ ਲੈਂਦਾ ਹੈ, ਕਿਉਂਕਿ ਖਾਣ ਨਾਲ ਸ਼ਕਤੀ ਵੀ ਅਨੁਭਵ ਹੋਣ ਲੱਗ ਜਾਂਦੀ ਹੈ ਤੇ ਥੋੜਾ ਰਸ ਪ੍ਰਾਪਤ ਕਰਕੇ ਮਨ ਉਛਾਲਾ ਮਾਰ ਜਾਂਦਾ ਹੈ। ਫਿਰ ਥੋੜੇ ਰਸ ਦੀ ਹੀ ਅਵਸਥਾ ਸਭ ਨੂੰ ਦੱਸਣ ਵਾਸਤੇ ਬੜਾ ਮਨ ਕਾਲਾ ਪੈਂਦਾ ਕਿ ਮੈਨੂੰ ਤਾਂ ਆਹ ਕੁਝ ਪ੍ਰਾਪਤ ਹੋ ਰਿਹਾ। ਮਹਾਰਾਜ ਕਹਿੰਦੇ ਉਸ ਸ਼ਕਤੀ ਨੂੰ ਉਸ ਰਸ ਨੂੰ ਆਪਣੇ ਅੰਦਰ ਬਰਦਾਸ਼ਤ ਵੀ ਕਰ ਲਵੇ, ਆਪਣੇ ਅੰਦਰ ਸਹਾਰ ਲਵੇ ਉਸ ਸ਼ਕਤੀ ਨੂੰ ਤੇ ਫਿਰ ਉਹਦੀ ਇਹ ਕਲਿਆਣ ਕਰ ਦਿੰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤ੍ਰਿਪਤੀ ਹੋ ਜਾਂਦੀ ਹੈ ਇਸ ਸੰਸਾਰ ਦੇ ਅੰਦਰ ਜਿਹੜੇ ਕਈ ਪ੍ਰਕਾਰ ਦੇ ਰਸ ਵੈ ਉਹਨਾਂ ਦੇ ਖਾਣ ਤੋਂ, ਪਰਲੋਕ ਦੇ ਰਸਾਂ ਤੋਂ ਸੁੱਖਾਂ ਤੋਂ ਮਨ ਰੱਜ ਜਾਂਦਾ ਹੈ। ਕਦੋਂ? ਜਦੋਂ ਮਹਾਰਾਜ ਕਹਿੰਦੇ ਭਾਈ ਸੱਚ ਭੋਜਨ ਖਾਇਆ, ਸੱਚੇ ਨਾਮ ਦਾ ਭੋਜਨ ਖਾਣਾ ਕੀਤਾ। ਸਤਿਗੁਰਾਂ ਜੀ ਤੋਂ ਇਹ ਭੋਜਨ ਪ੍ਰਾਪਤ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਦੇ ਅੰਦਰ ਜਿੱਥੇ ਜੀਆਂ ਦੀ ਪੇਟ ਦੀ ਤ੍ਰਿਪਤੀ ਵਾਸਤੇ ਲੰਗਰ ਚੱਲਦਾ ਹੈ, ਉੱਥੇ ਸਾਧ ਸੰਗਤ ਜੀ ਆਤਮਾ ਦੀ ਤ੍ਰਿਪਤੀ ਵਾਸਤੇ ਇਹ ਨਾਮ ਦਾ ਭੋਜਨ ਦਾ ਲੰਗਰ ਚੱਲਦਾ ਹੈ। ਤੇ ਜਿਹੜੇ ਜੀਵ ਨਾਮ ਰੂਪੀ ਭੋਜਨ ਨੂੰ ਨਹੀਂ ਖਾਂਦੇ, ਮਹਾਰਾਜ ਜੀ ਕਹਿੰਦੇ ਬਈ ਹੁਣ ਨਾ ਖਾਧਾ ਤੇ ਫਿਰ ਕਦੋਂ ਇਸ ਭੋਜਨ ਨੂੰ ਖਾਓਗੇ। ਹੁਣ ਵੱਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਹਾਰਾਜ ਕਹਿੰਦੇ ਬਈ ਹੁਣ ਵੀ ਤੂੰ ਭੁੱਖਾ ਹੀ ਹੈ, ਨਾਮ ਨਹੀਂ ਜਪਦਾ, ਨਾਮ ਦਾ ਭੋਜਨ ਨਹੀਂ ਖਾਂਦਾ ਤੇ ਫਿਰ ਅੱਗੇ ਪਰਲੋਕ ਵਿੱਚ ਕੀ ਨਾਲ ਲੈ ਕੇ ਚੱਲੇਗਾ। ਜਦੋਂ ਅਸੀਂ ਸਫ਼ਰ ਤੇ ਤੁਰਨਾ ਹੁੰਦਾ ਹੈ ਨਾ ਤੇ ਫਿਰ ਨਾਲ ਕੋਈ ਸਾਧ ਸੰਗਤ ਜੀ ਖਾਣ ਨੂੰ ਜਿਹੜਾ ਉਹ ਲੈ ਕਰਕੇ ਪਦਾਰਥ ਤੁਰਦੇ ਆ ਉਹਨੂੰ ਤੋਸਾ ਵੀ ਕਹਿੰਦੇ ਆ, ਜਿਹਦੇ ਵਿੱਚ ਆਟਾ ਖੰਡ ਘਿਓ ਤਿੰਨੇ ਬਰਾਬਰ ਮਾਤਰਾ ਵਿੱਚ ਪਾ ਕਰਕੇ ਬਣਾਇਆ ਗਿਆ ਹੋਵੇ ਉਹਨੂੰ ਸਾਧ ਸੰਗਤ ਜੀ ਤੋਸਾ ਕਿਹਾ ਜਾਂਦਾ ਹੈ। ਇਧਰ ਇਹ ਭਾਵ ਭਗਤੀ ਦਾ ਤੋਸਾ, ਨਾਮ ਦਾ ਤੋਸਾ ਕਿਵੇਂ ਤਿਆਰ ਕਰੀਦਾ ਹੈ? ਸਾਧ ਸੰਗਤ ਜੀ ਪ੍ਰੇਮ ਰੂਪੀ ਘਿਓ ਪਾਈਦਾ ਹੈ, ਸ਼ਰਧਾ ਰੂਪੀ ਖੰਡ ਪਾਈ ਦੀ ਹੈ ਤੇ ਨਾਮ ਦਾ ਅਭਿਆਸ ਕਰਨ ਰੂਪੀ ਆਟਾ ਪਾਈਦਾ ਹੈ। ਇਹ ਫਿਰ ਤੋਸਾ ਪ੍ਰਲੋਕ ਦਾ ਤਿਆਰ ਹੁੰਦਾ ਹੈ। ਜਿਹੜੇ ਐਸਾ ਇਹ ਉਹ ਘਿਓ ਨਾਲ ਸਨਿਗਧ ਕਰਕੇ ਪ੍ਰਸ਼ਾਦਾ ਤਿਆਂ ਬਣਾਉਂਦੇ ਕੇ ਫਿਰ ਛਕਣ ਤੋਂ ਬਾਅਦ ਕਈ ਚਿਰ ਭੁੱਖ ਨਹੀਂ ਲੱਗਦੀ, ਤ੍ਰਿਪਤੀ ਹੋ ਜਾਂਦੀ ਹੈ। ਇਵੇਂ ਇਹ ਸੱਚੇ ਨਾਮ ਦਾ ਭੋਜਨ ਜਿਹੜੇ ਗੁਰਮੁਖ ਛਕਦੇ ਐ ਸਤਿਗੁਰਾਂ ਜੀ ਦੇ ਕੋਲੋਂ ਲੈ ਕਰਕੇ, ਕਿਉਂਕਿ ਇਹ ਭੋਜਨ ਸਤਿਗੁਰੂ ਤੋਂ ਬਿਨਾਂ ਕੋਈ ਦੇ ਨਹੀਂ ਸਕਦਾ ਹੈ। ਜਿਵੇਂ ਆਪਾਂ ਪੰਗਤ ਚ ਬੈਠ ਕੇ ਲੰਗਰ ਛਕਦੇ ਆ ਨਾ, ਇਵੇਂ ਸਾਧ ਸੰਗਤ ਰੂਪੀ ਪੰਗਤ ਵਿਚ ਬੈਠ ਕਰਕੇ ਗੁਰਸਿੱਖ ਨਾਮ ਦਾ ਲੰਗਰ ਛਕਦੇ ਆ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲਾਉਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਜਿਹੜਾ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨਾ ਹੈ ਨਾ, ਸਭ ਰਸ ਮਿੱਠੇ ਮੰਨਿਆ, ਸਾਰੇ ਜਾਣੋ ਮਿੱਠੇ ਰਸਾਂ ਦਾ ਸਵਾਦ ਚੱਖ ਲੈਣਾ ਹੈ ਜਿਹੜਾ ਵਾਹਿਗੁਰੂ ਦੇ ਨਾਮ ਦਾ ਮੰਨਣ ਕਰ ਲੈਣਾ ਹੈ। ਜਿਹੜਾ ਕੰਨਾਂ ਦੇ ਨਾਲ ਕੀਰਤਨ ਸੁਣਨਾ, ਕਥਾ ਸੁਣਨੀ ਹੈ, ਇਹ ਮਹਾਰਾਜ ਕਹਿੰਦੇ ਸਲੂਣੇ ਭੋਜਨ ਖਾਣ ਵਾਂਗ ਹੈ। ਕਿਉਂਕਿ ਮਿੱਠਾ ਖਾ ਕੇ ਵੀ ਕਈ ਵਾਰੀ ਹੁੰਦਾ ਦਿਲ ਕਰਦਾ ਕਿ ਲੂਣ ਵਾਲੀ ਕੋਈ ਚੀਜ਼ ਖਾਈਏ, ਮਨ ਬਦਲਾਵ ਚਾਹੁੰਦਾ ਨਾ। ਫਿਰ ਜਦੋਂ ਇਕੱਲੇ ਨਾਮ ਜਪ ਜਪ ਕੇ ਥੱਕ ਗਏ ਹੋਈਏ ਫਿਰ ਕੀਰਤਨ ਨਾਲ ਬੜਾ ਰਸ ਆਉਂਦਾ ਹੈ, ਕਥਾ ਦਾ ਬੜਾ ਆਨੰਦ ਆਉਂਦਾ ਹੈ। ਇਹ ਸਲੂਣੇ ਪਦਾਰਥਾਂ ਵਰਗਾ ਸੁਖ ਬਖਸ਼ਿਸ਼ ਕਰਨ ਵਾਲਾ ਸਤਿਗੁਰਾਂ ਦਾ ਭੋਜਨ ਹੈ, ਕਥਾ ਕੀਰਤਨ ਦਾ ਭੋਜਨ। ਤੇ ਫਿਰ ਸਾਧ ਸੰਗਤ ਜੀ ਖੱਟੇ ਪਦਾਰਥ ਵੀ ਖਾਣ ਨੂੰ ਕਈ ਵਾਰੀ ਦਿਲ ਕਰਦਾ ਹੈ, ਤੁਰਸ ਪਦਾਰਥ, ਕਈ ਵਾਰ ਤੇਜ ਪਦਾਰਥ ਛਕਣ ਨੂੰ ਜੀ ਕਰਦਾ। ਮਹਾਰਾਜ ਜੀ ਕਹਿੰਦੇ ਨੇ ਜਿਹੜਾ ਮੁੱਖ ਤੋਂ ਬੋਲਣਾ ਹੈ ਨਾ ਵਾਹਿਗੁਰੂ ਵਾਹਿਗੁਰੂ, ਇਹ ਖੱਟੇ ਮਿੱਠੇ ਪਦਾਰਥਾਂ ਦਾ ਰਸ ਆਉਂਦਾ ਹੈ। ਇਹ ਭੋਜਨ ਸਤਿਗੁਰਾਂ ਜੀ ਦੇ ਘਰ ਦਾ ਨਾਮ ਦਾ ਭੋਜਨ ਹੈ ਸਾਧ ਸੰਗਤ ਜੀ। ਤੇ ਜੇ ਕਰਕੇ ਆਪਾਂ ਆਪਣੇ ਸਰੀਰ ਦਾ ਵੀ ਖਿਆਲ ਨਹੀਂ ਰੱਖਦੇ ਤੇ ਹੋਰ ਰਸ ਖਸ ਖਾਈ ਜਾਂਦੇ ਹਾਂ ਪਰ ਨਾਮ ਨਹੀਂ ਜਪਦੇ, ਫਿਰ ਤ੍ਰਿਪਤੀ ਨਹੀਂ ਕਦੇ ਆ ਸਕਦੀ। ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿਚ ਕਿਹਾ ਨਾ, ਬਾਬਾ ਹੋਰ ਖਾਣਾ ਖੁਸ਼ੀ ਖੁਵਾਰ, ਜਿਤ ਖਾਧਾ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਉਹ ਖਾਣਾ ਖਾਈ ਜਾਂਦੇ ਆ ਜਿਹਦੇ ਕਰਕੇ ਮਨ ਵਿਚ ਵਿਕਾਰ ਪੈਦਾ ਹੁੰਦੇ ਤੇ ਤਨ ਦੇ ਅੰਦਰ ਬਹੁਤ ਜ਼ਿਆਦਾ ਦੁੱਖ ਪੈਦਾ ਹੁੰਦਾ ਹੈ ਤੇ ਫਿਰ ਉਸ ਤਨ ਨੂੰ ਪੀੜਿਆ ਵੀ ਜਾਂਦਾ, ਪ੍ਰਤੱਖੀ ਦੁੱਖਾਂ ਵਿਚ ਉਹ ਪੀੜਿਆ ਜਾਂਦਾ ਹੈ, ਮਨ ਵੀ ਦੁਖੀ ਰਹਿੰਦਾ ਹੈ। ਮਹਾਰਾਜ ਜੀ ਕਹਿੰਦੇ ਤੂੰ ਇਹ ਤਾਂ ਸਾਰੇ ਪਦਾਰਥ ਰਸ ਸੰਸਾਰ ਦੇ ਖਾ ਕੇ ਵੇਖ ਲਏ ਹੈ, ਤੂੰ ਗੁਰੂ ਜੀ ਦੁਆਰਾ ਸੱਚੇ ਨਾਮ ਦਾ ਭੋਜਨ ਵੀ ਖਾ ਕੇ ਵੇਖ ਲੈ। ਅੱਜ ਦੇ ਸਮੇਂ ਵਿਚ ਸੰਸਾਰ ਵਿਚ ਸਾਧ ਸੰਗਤ ਜੀ ਇਹ ਰਸਾਂ ਦੀ ਹੀ ਬਹੁਬਲਤ ਹੈ ਨਾ, ਬਾਹਲੀ ਵੱਧ ਗਈ ਹੈ ਤੇ ਕਿੰਨੇ ਲੋਕਾਂ ਦਾ ਤਾਂ ਵਪਾਰ ਹੀ ਇਹ ਹੈ ਤੇ ਫਿਰ ਇਉਂ ਬੜੇ ਬੜੇ ਉਹਨਾਂ ਦੇ ਨਾਮ ਤੇ ਸਵਾਦਾਂ ਵਾਲਿਆਂ ਦੇ ਵਿਚ ਪ੍ਰਸਿੱਧ ਹੁੰਦੇ ਆ ਕਿ ਫਲਾਨੀ ਥਾਂ ਤੇ ਗੋਲ ਗੱਪੇ ਬੜੇ ਸਵਾਦ ਮਿਲਦੇ ਆ, ਫਲਾਨੀ ਥਾਂ ਤੇ ਤਾਂ ਪੀਜੇ ਬਰਗਰ ਬੜੇ ਚੰਗੇ ਮਿਲਦੇ ਆ। ਰਸਨਾ ਦੇ ਸਵਾਦ ਵਾਸਤੇ ਸਾਨੂੰ ਉਹਨਾਂ ਥਾਵਾਂ ਦਾ ਤਾਂ ਪਤਾ ਹੈ ਪਰ ਇਹ ਨਹੀਂ ਪਤਾ ਕਿ ਕਿੱਥੇ ਸਤਸੰਗਤ ਵਿਚੋਂ ਸ਼ਬਦ ਦਾ ਰਸ ਮਿਲਦਾ ਹੈ। ਉਹਦੇ ਵਾਸਤੇ ਅਸੀਂ ਅਗਿਆਨੀ ਹੋਏ ਭਟਕੇ ਪਖੰਡੀਆਂ ਦੇ ਟੇਟੇ ਜੜੀ ਜਾਂਦੇ ਹਾਂ, ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈ ਉਹਨਾਂ ਕੋਲੋਂ ਜਾ ਕਰਕੇ ਫਿਰ ਅਸੀਂ ਸ਼ਾਂਤੀ ਭਾਲਦੇ ਹਾਂ, ਕਿਉਂਕਿ ਸਾਨੂੰ ਜ਼ਬਾਨ ਦੇ ਰਸਾਂ ਦਾ ਤਾਂ ਇਲਮ ਹੈ ਪਰ ਨਾਮ ਦੇ ਰਸ ਦਾ ਕੋਈ ਇਲਮ ਨਹੀਂ ਪ੍ਰਾਪਤ ਹੋਇਆ ਕਿ ਇਹ ਕਿੱਥੋਂ ਪ੍ਰਾਪਤ ਹੁੰਦਾ ਹੈ। ਇਹਦੀ ਖੋਜ ਨਹੀਂ ਆਪਾਂ ਕਰਦੇ। ਗੁਰੂ ਨਾਨਕ ਸਾਹਿਬ ਦੀ ਸਾਧ ਸੰਗਤ ਵਿੱਚ ਇਹ ਸਾਧ ਸੰਗਤ ਜੀ ਭੋਜਨ ਵਰਤਾਇਆ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਉਹਨਾਂ ਦੇ ਚਿੱਤ ਦੀ ਬਿਰਤੀ ਤ੍ਰਿਪਤ ਹੋ ਗਈ। ਆਪਾਂ ਵੇਖੀਏ ਕਿੰਨੀਆਂ ਆਸਾਂ ਫੁਰਦੀਆਂ ਰਹਿੰਦੀਆਂ, ਬਿਰਤੀ ਫੁਰਨਿਆਂ ਦਾ ਘਰ ਹੀ ਬਣ ਗਈ ਹੈ, ਸੰਕਲਪ ਵਿਕਲਪ ਫੁਰਦੇ ਹੀ ਰਹਿੰਦੇ ਹੈ। ਨਦੀ ਦਾ ਵਹਿਣ ਨਹੀਂ ਜਿਵੇਂ ਰੁਕਦਾ, ਇਵੇਂ ਰੁਕਦਾ ਹੀ ਨਹੀਂ ਪ੍ਰਵਾਹ ਬਿਰਤੀ ਦਾ। ਤੇ ਸਤਿਗੁਰੂ ਜੀ ਕਹਿੰਦੇ ਫਿਰ ਤ੍ਰਿਪਤੀ ਥੋੜੋ ਆਈ ਹੈ, ਹੋਰ ਤੋਂ ਹੋਰ ਇੱਛਾ ਅੱਗੇ ਜਾਗ ਰਹੀ ਹੈ, ਇੱਛਾ ਮੁੱਕਦੀ ਹੀ ਨਹੀਂ ਪਈ। ਰਸ ਖਾ ਖਾ ਕੇ ਵੀ ਹੋਰ ਰਸ ਖਾਣ ਨੂੰ ਦਿਲ ਕਰਦਾ ਰਹਿੰਦਾ ਹੈ, ਪਰ ਇਹ ਸੱਚਾ ਨਾਮ ਐਸਾ ਹੈ ਜੇ ਇੱਕ ਵਾਰੀ ਇਹ ਭੋਜਨ ਖਾਣਾ ਸ਼ੁਰੂ ਕੀਤਾ, ਸੰਸਾਰ ਦੇ ਪਦਾਰਥਾਂ ਵੱਲੋਂ ਤ੍ਰਿਪਤੀ ਆ ਜਾਣੀ ਹੈ, ਰੱਜ ਆ ਜਾਣਾ ਹੈ, ਪਰ ਨਾਮ ਦੇ ਜਪਣ ਦੀ ਤੀਬਰ ਇੱਛਾ ਹੋਰ ਵੱਧਦੀ ਜਾਣੀ ਹੈ। ਇਸ ਭਜਨ ਦੇ ਭੋਜਨ ਦੀ ਭੁੱਖ ਹੋਰ ਵੱਧਦੀ ਜਾਣੀ ਹੈ। ਮਹਾਰਾਜ ਜੀ ਨੂੰ ਸਿੱਧਾ ਨੇ ਪੁੱਛਿਆ ਸੀ ਕਿ ਮਹਾਰਾਜ ਆਪ ਨਾਮ ਕਿੰਨਾ ਕੁ ਜਪਦੇ ਹੋ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਆ ਸਿੱਧ, ਮਹਾਰਾਜ ਤੁਸੀਂ ਆਪ ਨਾਮ ਦੇ ਭੋਜਨ ਨਾਲ ਮਹਾਰਾਜ ਕਿੰਨਾ ਕੁ ਤ੍ਰਿਪਤ ਹੁੰਦੇ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ, ਕਿਉਂਕਿ ਜਦੋਂ ਤੁਸੀਂ ਭੋਜਨ ਖਾ ਲੈਂਦੇ ਆ ਨਾ, ਉਦੋਂ ਫਿਰ ਇੱਕ ਵਾਰੀ ਕਹਿੰਦੇ ਆ ਕਿ ਸਾਨੂੰ ਰੱਜ ਆ ਗਿਆ ਹੈ। ਇਹ ਭੋਜਨ ਦੇ ਖਾਣ ਨਾਲ ਕਿਹੜਾ ਰੱਜ ਆਉਂਦਾ? ਸੰਸਾਰ ਦੇ ਸੁੱਖਾਂ ਵੱਲੋਂ ਮਨ ਰੱਜ ਜਾਂਦਾ ਹੈ, ਸੰਸਾਰ ਦੇ ਰਸਾਂ ਕਸਾਂ ਵੱਲੋਂ ਮਨ ਰੱਜ ਜਾਂਦਾ ਹੈ। ਉਹ ਇਹ ਨਹੀਂ ਰੱਜ ਜਾਂਦਾ ਕਿ ਹੁਣ ਜਪਜੀ ਸਾਹਿਬ ਦੇ ਮੈਂ ਪੰਜ ਪਾਠ ਕਰ ਲਏ ਵੀ ਰੱਜ ਗਿਆ, ਹੁਣ ਛੇਵਾਂ ਨਹੀਂ ਹੁੰਦਾ, ਨਹੀਂ ਐਸਾ ਨਹੀਂ ਹੈ। ਉਹਨਾਂ ਨੂੰ ਤਾਂ ਸਗੋਂ ਇਹ ਤੀਬਰ ਭੁੱਖ ਹੋਰ ਨਾਮ ਦੀ ਵੱਧਦੀ ਜਾਂਦੀ ਹੈ, ਹੋਰ ਵੱਧਦੀ ਜਾਂਦੀ ਹੈ। ਮਹਾਰਾਜ ਜੀ ਨੇ ਕਿਹਾ, ਮਾਰੂ ਮੀਹ ਨ ਤ੍ਰਿਪਤਿਆ ਅੱਗੀ ਲਹਿ ਨ ਭੁੱਖ। ਹਜ਼ੂਰ ਨੇ ਕਿਹਾ ਸਿੱਧੋ, ਮਾਰੂ ਥਲ ਮੀਂਹ ਪੈਣ ਨਾਲ ਤ੍ਰਿਪਤ ਜਾਂਦਾ, ਰੱਜ ਜਾਂਦਾ ਵੀ ਹੋਰ ਨੀ ਵਰਖਾ ਹੁਣ ਹੋਵੇ, ਮੈਂ ਰੱਜ ਗਿਆ, ਨਹੀਂ ਮਾਰੂ ਮੀਹ ਨ ਤ੍ਰਿਪਤਿਆ। ਮਾਰੂ ਥਲ ਮੀਂਹ ਪੈਣ ਨਾਲ ਤ੍ਰਿਪਤ ਨਹੀਂ ਹੁੰਦਾ, ਅੱਗੀ ਲਹਿ ਨ ਭੁੱਖ। ਲੱਕੜਾਂ ਪਾ ਦਿਓ ਅੱਗ ਵਿੱਚ ਤੇ ਅੱਗ ਦੀ ਕੀ ਭੁੱਖ ਲੱਥ ਜਾਂਦੀ ਹੈ ਵੀ ਹੁਣ ਹੋਰ ਨਹੀਂ ਮੈਂ ਲੱਕੜਾਂ ਨੂੰ ਸਾੜ ਸਕਦੀ, ਜਿੰਨੀਆਂ ਮਰਜ਼ੀ ਲੱਕੜਾਂ ਪਾ ਦਿਓ ਅੱਗ ਹੋਰ ਪ੍ਰਜਵਲਿਤ ਹੁੰਦੀ ਹੈ। ਇਹ ਜਿੰਨਾ ਨਾਮ ਦਾ ਭੋਜਨ ਤੁਸੀਂ ਖਾਓਗੇ, ਇਹਦੇ ਖਾਣ ਦੀ ਹੋਰ ਤੀਬਰ ਇੱਛਾ ਵੱਧਦੀ ਚਲੀ ਜਾਵੇਗੀ। ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਫਿਰ ਇੱਛਾ ਜਾਗਣੀ ਹੈ, ਮਨਾ ਦਸ ਕਰਿਆ ਕਰੀਏ, ਦਸ ਕਰਕੇ ਇੰਨਾ ਆਨੰਦ ਆਉਂਦਾ, ਮਨਾ ਵੀ ਕਰਿਆ ਕਰੀਏ। ਫਿਰ ਹੌਲੀ ਹੌਲੀ ਉਹ ਗੁਰਮੁਖ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਐਸੇ ਪ੍ਰੇਮੀ ਗੁਰਸਿੱਖ ਜਿਹੜੇ ਸੌ ਸੌ ਪਾਠ ਜਪਜੀ ਸਾਹਿਬ ਦਾ ਕਰ ਲੈਂਦੇ। ਜਦੋਂ ਸਾਡਾ ਦਿਲ ਨਹੀਂ ਕਰਦਾ ਇਹ ਭੋਜਨ ਖਾਣ ਨੂੰ, ਉਦੋਂ ਇੱਕ ਕਰਕੇ ਹੀ ਕਹੀਦਾ, ਬਚ ਹੁਣ ਇੰਨਾ ਪਾਠ ਹੀ ਕਰੀ ਜਾਣਾ। ਤੇ ਜਿਹੜੇ ਇਸ ਭੋਜਨ ਨੂੰ ਖਾਂਦੇ ਐ, ਸਤਿਗੁਰਾਂ ਜੀ ਦੇ ਕੋਲੋਂ ਮੰਗਦੇ ਐ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸੰਸਾਰ ਦੇ ਰਸਾਂ ਵੱਲੋਂ ਤ੍ਰਿਪਤ ਕਰ ਦਿੰਦੇ ਐ, ਉਹਨਾਂ ਦੀ ਬਿਰਤੀ ਵਿੱਚ ਰੱਜ ਆ ਜਾਂਦਾ, ਸੰਤੋਖ ਆ ਜਾਂਦਾ। ਤੇ ਜਿਹੜੇ ਨਾਮ ਨਹੀਂ ਜਪਦੇ, ਸਤਿਗੁਰੂ ਜੀ ਕਹਿੰਦੇ ਐ, ਜਿਤ ਮੁਖ ਨਾਮ ਨਾ ਉਪਜੈ ਬਿਨ ਨਾਵੈ ਰਸ ਖਾਹੇ, ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾਂ ਪਾਹੇ। ਗੁਰੂ ਮਹਾਰਾਜ ਸਾਹਿਬ ਜੀ ਵਾਸਾ ਦੀ ਵਾਰ ਵਿੱਚ ਜ਼ਿਕਰ ਹੈ, ਸਤਿਗੁਰੂ ਜੀ ਬਾਹਰ ਵਾਰ ਬੈਠੇ ਹੋਏ ਸੀ ਤੇ ਉੱਥੇ ਗੰਦਗੀ ਸੀਗੀ, ਲੋਕ ਥੁੱਕ ਥੁੱਕ ਕੇ ਜਾਣ, ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਲੋਕ ਥੁੱਕਦੇ ਕਿਉਂ ਹੈ? ਹਜ਼ੂਰ ਕਹਿੰਦੇ ਭਾਈ ਮਰਦਾਨਿਆਂ ਉਹਨਾਂ ਦੇ ਮੂੰਹ ਤੇ ਥੁੱਕਦੇ ਆ ਜਿਹੜੇ ਨਾਮ ਨਹੀਂ ਜਪਦੇ। ਜਿਤ ਮੁੱਖ ਨਾਮ ਨਾ ਉਪਜੈ, ਜਿਹੜੇ ਮੁੱਖ ਵਿੱਚ ਨਾਮ ਹੀ ਨਹੀਂ ਉਪਜਦਾ, ਪੈਦਾ ਹੀ ਨਹੀਂ ਹੁੰਦਾ, ਨਾਮ ਜਪਦਾ ਹੀ ਨਹੀਂ, ਤੇ ਬਿਨਾ ਬਿਨ ਨਾਵੈ ਰਸ ਖਾਹੇ, ਨਾਮ ਦੇ ਰਸ ਤੋਂ ਬਿਨਾ ਹੀ ਖਾਈ ਜਾਂਦਾ। ਕਦੇ ਕਹਿੰਦੇ ਐ ਸਵੇਰ ਦਾ ਖਾਣਾ ਖਾ ਲਿਆ, ਵੀ ਸ਼ਾਮ ਨੂੰ ਕੀ ਬਣਾਇਆ ਹੈ, ਦੁਪਹਿਰੇ ਕੀ ਬਣਾਇਆ ਹੈ, ਵੱਖਰੀਆਂ ਵੱਖਰੀਆਂ ਚੀਜ਼ਾਂ ਖਾਣੀਆਂ, ਐਨ ਉੱਤੇ ਸਜਾ ਸਜਾ ਕਰਕੇ ਉਹ ਖਾਣ ਵਾਸਤੇ ਹੀ ਜਿਉਂਦੇ ਐ, ਰਸਾਂ ਵਾਸਤੇ ਹੀ ਜਿਉਂਦੇ ਐ। ਤੇ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਦਾ ਰਸ ਨਹੀਂ ਨਾ ਚੱਖਿਆ, ਤੇ ਨਾਨਕ ਇਹ ਵੈ ਜਾਣੀ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਾਣ ਲਓ, ਤਿਤ ਮੁੱਖ ਥੁੱਕਾਂ ਪਾਹੇ, ਉਸ ਦੇ ਮੂੰਹ ਦੇ ਉੱਤੇ ਲਾਂਤਾ ਰੂਪੀ ਥੁੱਕਾਂ ਹੀ ਪੈਣਗੀਆਂ ਲੋਕ ਪਰਲੋਕ ਦੇ ਅੰਦਰ। ਇਹ ਹਜ਼ੂਰ ਦੇ ਕਹੇ ਹੋਏ ਪਵਿੱਤਰ ਵਾਕ ਹਨ। ਇਸ ਕਰਕੇ ਸਾਨੂੰ ਮਹਾਰਾਜ ਜੀ ਕਹਿੰਦੇ ਭਾਈ ਭੋਜਨ ਨਾਮ ਦਾ ਵੀ ਛਕਣਾ ਚਾਹੀਦਾ ਹੈ। ਅੰਮ੍ਰਿਤ ਵੇਲੇ ਉੱਠ ਕੇ ਗੁਰਸਿੱਖ ਨਾਮ ਦਾ ਭੋਜਨ ਛਕਦੇ ਆ। ਹਜ਼ੂਰ ਸਾਨੂੰ ਵਿਧੀ ਵੀ ਦੱਸਦੇ ਆ ਸੱਚੇ ਪਾਤਸ਼ਾਹ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਆ ਉਹਨਾਂ ਦੀ ਤ੍ਰਿਪਤੀ ਹੋ ਗਈ, ਬਿਰਤੀ ਵੀ ਤ੍ਰਿਪਤ ਹੋ ਗਈ, ਕੋਈ ਰਸ ਕਸ ਨਹੀਂ ਰਹਿ ਗਿਆ, ਵਿਸ਼ੇ ਛੁੱਟ ਗਏ, ਵਕਾਰ ਛੁੱਟ ਗਏ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮੇਰੇ ਸੱਚੇ ਸਤਿਗੁਰਾਂ ਜੀ ਕੋਲੋਂ ਲੈ ਕੇ ਸੱਚੇ ਨਾਮ ਦਾ ਭੋਜਨ ਖਾਧਾ ਹੈ,
ਮਨ ਤਨ ਰਸਨਾ ਨਾਮ ਧਿਆਇਆ।
ਫਿਰ ਸਾਧ ਸੰਗਤ ਜੀ ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਇਹ ਨਾਮ ਦਾ ਭੋਜਨ ਕਿਵੇਂ ਖਾਈਦਾ, ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ। ਤੇ ਹਜ਼ੂਰ ਕਹਿੰਦੇ ਨੇ ਭਾਈ ਮਨ ਤਨ ਰਸਨਾ ਨਾਮ ਧਿਆਇਆ, ਮਨ ਨਾਲ ਵੀ, ਤਨ ਸਰੀਰ ਨਾਲ ਵੀ, ਤੇ ਆਪਣੀ ਰਸਨਾ ਨਾਲ ਵੀ, ਆਪਣੀ ਬਿਰਤੀ ਨੂੰ ਧਿਆਇਆਕਾਰ ਬਣਾ ਕਰਕੇ ਤੇ ਨਾਮ ਨੂੰ ਧਿਆਉਣਾ, ਇਹ ਹੈ ਸੱਚੇ ਨਾਮ ਦੇ ਭੋਜਨ ਦਾ ਖਾਣਾ। ਜੇ ਪਹਿਲਾਂ ਸਾਡੇ ਮਨ ਵਿੱਚ ਨਹੀਂ ਵੱਸਦਾ, ਕਿਉਂਕਿ ਮਨ ਤਾਂ ਫੁਰਨਿਆਂ ਦੀ ਥਾਂ ਬਣਿਆ ਹੋਇਆ, ਤੇ ਤਨ ਵਿੱਚ ਸਾਧ ਸੰਗਤ ਜੀ ਵੇਖੋ ਵਿਕਾਰਾਂ ਦਾ ਪ੍ਰਬਲ ਜੋ ਕਰਕੇ ਅੱਖਾਂ ਰੂਪ ਵੇਖਣ ਦੌੜਦੀਆਂ, ਕੰਨ ਨਿੰਦਾ ਚੁਗਲੀ ਸੁਣਦੇ ਐ, ਰੰਗ ਰਾਗ ਸੁਣਦੇ ਐ, ਰਸਨਾ ਰਸਾਂ ਦੇ ਵਿੱਚ ਫਸੀ ਹੋਈ ਐ, ਤੇ ਫਿਰ ਤਨ ਵੀ ਧਿਆਉਂਦਾ ਨਹੀਂ, ਰਸਨਾ ਵੀ ਜਪਦੀ ਨਹੀਂ। ਸ਼ੁਰੂਆਤ ਇਸ ਤਰ੍ਹਾਂ ਕਰੀਦੀ ਐ ਕਿ ਆਪਣੀ ਰਸਨਾ ਨਾਲ ਜਪਣਾ ਸ਼ੁਰੂ ਕਰ ਦੇਈਦਾ ਹੈ। ਜਿਵੇਂ ਜਿਸ ਰੁੱਖ ਥੱਲੇ ਖੜਾਕ ਹੋਵੇ ਨਾ, ਤੇ ਉਹਦੇ ਪੰਛੀ ਆਪੇ ਹੀ ਉੱਡ ਜਾਂਦੇ ਖੜਾਕ ਨਾਲ ਹੀ। ਜਦੋਂ ਆਪਾਂ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਆ ਨਾ, ਤੇ ਪਾਪਾਂ ਰੂਪੀ ਪੰਛੀ ਆਪੇ ਹੀ ਉੱਡ ਜਾਂਦੇ ਸਾਡੇ ਮਨ ਦੇ ਅੰਦਰੋਂ। ਫਿਰ ਮਨ ਹੌਲੀ ਹੌਲੀ ਸਵੱਛ ਹੋਣ ਲੱਗ ਜਾਂਦਾ, ਨਿਰਮਲ ਹੋਣ ਲੱਗ ਜਾਂਦਾ, ਤੇ ਨਿਰਮਲ ਮਨ ਦੇ ਅੰਦਰ, ਸਾਫ ਹਿਰਦੇ ਬਰਤਨ ਦੇ ਅੰਦਰ ਮਹਾਰਾਜ ਜੀ ਦਾ ਨਾਮ ਰੂਪੀ ਸਾਧ ਸੰਗਤ ਜੀ ਪਦਾਰਥ ਭੋਜਨ ਫਿਰ ਆ ਕੇ ਵੱਸਦਾ ਹੈ। ਤੇ ਜਦੋਂ ਮਨ ਸਵੱਛ ਹੋ ਜਾਂਦਾ, ਮਹਾਰਾਜ ਕਹਿੰਦੇ ਮਨ ਕਰਕੇ ਜਦੋਂ ਧਿਆਈ ਦਾ ਹੈ, ਤਨ ਸਰੀਰ ਕਰਕੇ ਨੇਤਰਾਂ ਦੇ ਨਾਲ ਵੀ ਉਹਦਾ ਰੂਪ ਵੇਖੀਦਾ, ਕੰਨਾਂ ਕਰਕੇ ਵੀ ਉਹਦਾ ਨਾਦ ਪੂਰਿਆ ਜਾਂਦਾ ਹੈ, ਰਸਨਾ ਵੀ ਫਿਰ ਸਾਧ ਸੰਗਤ ਜੀ ਭਜਨ ਕਰਨ ਲੱਗ ਜਾਂਦੀ ਹੈ, ਤੇ ਨੱਕ ਵੀ ਭਾਉ ਭਗਤੀ ਦੀ ਸੁਗੰਧੀ ਵਿੱਚ ਮਸਤੀ ਫੜ ਜਾਂਦਾ ਹੈ। ਇਹ ਮਹਾਰਾਜ ਕਹਿੰਦੇ ਸੱਚੇ ਨਾਮ ਦੇ ਭੋਜਨ ਦੇ ਖਾਣ ਦਾ ਤਰੀਕਾ ਹੈ। ਗੁਰਸਿੱਖੋ ਇਸ ਤਰੀਕੇ ਨਾਲ ਸੱਚੇ ਨਾਮ ਦਾ ਭੋਜਨ ਖਾਈਦਾ ਹੈ। ਤੇ ਜੇ ਆਪਾਂ ਸਾਧ ਸੰਗਤ ਜੀ ਨਾਮ ਨੂੰ ਜਪੀਏ ਨਾ, ਤੇ ਫਿਰ ਕਿਵੇਂ ਸੱਚੇ ਨਾਮ ਦਾ ਭੋਜਨ ਖਾ ਸਕਦੇ ਆ? ਜਪਣਾ ਜ਼ਰੂਰੀ ਹੈ, ਅੰਮ੍ਰਿਤ ਵੇਲੇ ਉੱਠ ਕਰਕੇ ਧਿਆਉਣਾ ਜ਼ਰੂਰੀ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਫਿਰ ਮਹਾਰਾਜ ਜੀ ਆਪ ਕਿਰਪਾ ਕਰਕੇ ਆਪਣਾ ਪਹਿਰਾ ਲਾ ਦਿੰਦੇ ਆ, ਮਨ ਨੂੰ ਡੋਲਣ ਨਹੀਂ ਦਿੰਦੇ ਸੱਚੇ ਪਾਤਸ਼ਾਹ। ਇਹ ਸਿਮਰਨ ਦੀ ਬਰਕਤ ਹੁੰਦੀ ਹੈ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਨੇ ਮਨ ਕਰਕੇ, ਤਨ ਸਰੀਰ ਕਰਕੇ, ਭਾਵ ਸਾਰੇ ਇੰਦਰੀਆਂ ਕਰਕੇ ਤੇ ਰਸਨਾ ਕਰਕੇ ਗੁਰਸਿੱਖੋ ਨਾਮ ਨੂੰ ਧਿਆਉਣਾ ਕਰੀਏ। ਇਹ ਸੱਚੇ ਨਾਮ ਦੇ ਭੋਜਨ ਦੇ ਖਾਣ ਦਾ ਤਰੀਕਾ ਹੈ।
ਜੀਵਨ ਹਰ ਜੀਵਨ
ਸੱਚੇ ਪਾਤਸ਼ਾਹ ਮਹਾਰਾਜ ਜੀ ਜਿਉਣਾ ਕੀ ਹੁੰਦਾ ਹੈ? ਮਹਾਰਾਜ ਕਹਿੰਦੇ ਨੇ ਗੁਰਸਿੱਖੋ ਜਿਉਣ ਵਿੱਚੋਂ ਤਾਂ ਉਹ ਜਿਉਣਾ ਹੈ ਜਿਹੜੇ ਮੇਰੇ ਵਾਹਿਗੁਰੂ ਦਾ ਪ੍ਰੇਮ ਪ੍ਰਾਪਤ ਹੋ ਜਾਵੇ। ਪਰਮੇਸ਼ਰ ਦੀ ਪ੍ਰੀਤ ਹੀ ਜ਼ਿੰਦਗੀ ਹੈ। ਮਹਾਰਾਜ ਜਿਨ੍ਹਾਂ ਨੂੰ ਪ੍ਰੀਤ ਨਹੀਂ ਲੱਗੀ ਉਹ ਕੀ ਹਨ? ਹਜੂਰ ਕਹਿੰਦੇ ਨੇ ਮਰਨੰ ਬਿਸਰਨੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣ। ਜੀਵਨ ਤਾਂ ਕੇਵਲ ਗੁਰਸਿੱਖੋ ਉਹ ਹੀ ਹੈ ਜਿਹੜਾ ਵਾਹਿਗੁਰੂ ਨਾਮ ਨੂੰ ਧਿਆਉਂਦਾ ਹੈ। ਪਰਮੇਸ਼ਰ ਦਾ ਨਾਮ ਜਪਣਾ ਹੀ ਜ਼ਿੰਦਗੀ ਹੈ, ਨਾਮ ਦਾ ਪ੍ਰੇਮ ਹੀ ਜੀਵਨ ਹੈ। ਤੇ ਜਿਹੜੇ ਨਾਮ ਨਹੀਂ ਜਪਦੇ ਸਤਿਗੁਰੂ ਜੀ ਕਹਿੰਦੇ ਨੇ ਉਹ ਮੁਰਦੇ ਹਨ। ਮਰਨੰ ਬਿਸਰਨੰ ਗੋਬਿੰਦ ਹੈ, ਗੋਬਿੰਦ ਦਾ ਨਾਮ ਵਿਸਰ ਜਾਣਾ, ਪਰਮੇਸ਼ਰ ਦਾ ਨਾਮ ਜਿਹਨੂੰ ਭੁੱਲਿਆ ਹੋਇਆ ਹੈ, ਹਜੂਰ ਕਹਿੰਦੇ ਭਾਈ ਉਹ ਮੁਰਦਾ ਹੈ, ਉਹ ਜਿਉਂਦਾ ਨਹੀਂ ਹੈ। ਜੀਵਨਾ ਹਰ ਜੀਵਨਾ, ਜੀਵਨ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਜ਼ਿੰਦਗੀ ਦੇ ਅੰਦਰ ਜੀਵਨ ਕੀ ਹੈ? ਹਰੀ ਦਾ ਪ੍ਰੇਮ, ਵਾਹਿਗੁਰੂ ਦਾ ਪ੍ਰੇਮ ਹੀ ਜ਼ਿੰਦਗੀ ਹੈ, ਵਾਹਿਗੁਰੂ ਦਾ ਪ੍ਰੇਮ ਹੀ ਸਵਾਸ ਹੈ। ਜਿਨ੍ਹਾਂ ਨੂੰ ਪ੍ਰੇਮ ਨਹੀਂ ਲੱਗਾ ਮਹਾਰਾਜ, ਸਵਾਸ ਤਾਂ ਉਹਨਾਂ ਦੇ ਵੀ ਚੱਲਦੇ ਹੈ। ਸਤਿਗੁਰੂ ਜੀ ਕਹਿੰਦੇ ਉਹ ਤਾਂ ਫਿਰ ਲੁਹਾਰ ਦੀ ਫੂਕਣੀ ਵਿੱਚ ਵੀ ਹਵਾ ਚੱਲਦੀ ਹੈ, ਉਹ ਵੀ ਤਾਂ ਪੱਖ ਜਿਹੜੇ ਆ ਲਾਉਂਦੀ ਹੈ। ਤੇ ਫਿਰ ਉਹ ਸਾਧ ਸੰਗਤ ਜੀ ਜਿਵੇਂ ਫੂਕਣੀ ਪੱਖ ਲਾਉਂਦੀ ਹੈ ਨਾ, ਅੱਗ ਪ੍ਰਜਵਲਿਤ ਕਰਦੀ ਹੈ, ਨਾਮ ਤੋਂ ਬਿਨਾਂ ਚੱਲਦੇ ਹੋਏ ਸਵਾਸ ਵਕਾਰਾਂ ਦੀ ਅੱਗ ਨੂੰ ਭਖਾਉਂਦੇ ਆ ਅੰਦਰ, ਇੰਨਾ ਜ਼ਿਆਦਾ ਭੜਕਾ ਦਿੰਦੇ ਆ ਕਿ ਜੀਵ ਸ਼ੈਤਾਨ ਬਣ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜੀਵਨਾ ਹਰ ਜੀਵਨਾ, ਜੇ ਜ਼ਿੰਦਗੀ ਸ੍ਰੇਸ਼ਟ ਪ੍ਰਾਪਤ ਕਰਨੀ ਹੈ ਤੇ ਸ੍ਰੇਸ਼ਟ ਜ਼ਿੰਦਗੀ ਕਿਹੜੀ ਹੈ? ਹਰੀ ਦੇ ਪ੍ਰੇਮ ਵਾਲੀ। ਮਹਾਰਾਜ ਕਹਿੰਦੇ ਭਾਈ ਜ਼ਿੰਦਗੀ ਜਿਹੜੀ ਹੈ ਉਹ ਸ੍ਰੇਸ਼ਟ ਹੈ, ਉਹ ਜੀਵਣਾ ਹੈ, ਬਾਕੀ ਤਾਂ ਮਰਨਾ ਹੀ ਹੈ ਜਿਹੜਾ ਪਰਮੇਸ਼ਰ ਦਾ ਨਾਮ ਭੁੱਲ ਗਿਆ ਏ।
ਜੀਵਨ ਹਰ ਜਪ ਸਾਧ ਸੰਗ,
ਜਿਹੜਾ ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ ਹਰੀ ਦਾ ਨਾਮ ਜਪਣਾ, ਵਾਹਿਗੁਰੂ ਦਾ ਨਾਮ ਜਪਣਾ, ਸਤਿਗੁਰੂ ਜੀ ਕਹਿੰਦੇ ਭਾਈ ਇਹੋ ਹੀ ਗੁਰਸਿੱਖੋ ਜ਼ਿੰਦਗੀ ਹੈ। ਆਪਾਂ ਵੇਖਦੇ ਆ ਭੋਜਨ ਨਾ ਖਾਈਏ ਤਾਂ ਫਿਰ ਜਿਉਂਦੇ ਥੋੜੋ ਰਹਿ ਸਕੀਦਾ, ਥੋੜਾ ਸਮਾਂ ਹੀ ਦੇਹ ਚੱਲਦੀ ਹੈ, ਫਿਰ ਮਰ ਜਾਂਦਾ ਉਹ ਮਨੁੱਖ। ਇਸੇ ਤਰ੍ਹਾਂ ਹਜੂਰ ਕਹਿੰਦੇ ਜਿਹੜੇ ਨਾਮ ਦਾ ਭੋਜਨ ਨਹੀਂ ਖਾਂਦੇ ਉਹ ਸਾਧ ਸੰਗਤ ਜੀ ਆਤਮਕ ਤੌਰ ਤੇ ਮਰੇ ਹੁੰਦੇ ਹੈ, ਲੁੱਥਾਂ ਹੀ ਤੁਰੀਆਂ ਫਿਰਦੀਆਂ ਹਨ। ਐਸਾ ਸੰਸਾਰ ਹੈ ਇਹ, ਜੀਵ ਜੀਵ ਨਾਲ ਪ੍ਰੇਮ ਨਹੀਂ ਕਰਦਾ, ਇਹ ਕੋਈ ਜ਼ਿੰਦਗੀ ਹੈ? ਇੱਕ ਦੂਸਰੇ ਨੂੰ ਕ੍ਰੋਧ ਨਾਲ ਆ ਕੇ ਮਾਰ ਦੇਣ ਤੱਕ ਚਲੇ ਜਾਂਦੇ ਆ, ਇਹ ਕੋਈ ਜ਼ਿੰਦਗੀ ਹੈ? ਫਿਰ ਕਿੰਨਾ ਵਕਾਰਾਂ ਵਿੱਚ ਉਲਝ ਕੇ ਦੁਖੀ ਹੋ ਰਹੇ ਆ ਸੰਸਾਰ ਦੇ ਜੀਵ, ਇਹ ਕੋਈ ਜ਼ਿੰਦਗੀ ਹੈ? ਜ਼ਿੰਦਗੀ ਤਾਂ ਹੈ ਵਾਹਿਗੁਰੂ ਦੇ ਪ੍ਰੇਮ ਵਿੱਚ ਭਿੱਜੇ ਹੋਏ ਮਨ ਦੀ, ਜਿਸ ਨੂੰ ਇਸ ਸਰੀਰ ਦਾ ਲਾਹਾ ਮਿਲ ਗਿਆ। ਤੇ ਜਿਹੜਾ ਵੀ ਕੋਈ ਐਸੇ ਗੁਰਮੁਖ ਦੇ ਕੋਲ ਆ ਜਾਂਦਾ ਹੈ ਉਹਨੂੰ ਵੀ ਭਾਉ ਭਗਤੀ ਵਿੱਚ ਜੋੜ ਦਿੰਦੇ ਐ, ਸੰਸਾਰ ਦੇ ਦੁੱਖਾਂ ਤੋਂ ਛੁਡਾ ਲੈਂਦੇ ਐ, ਮਰੇ ਹੋਏ ਵਿੱਚ ਜਾਨ ਪਾ ਦਿੰਦੇ। ਸਤਿਗੁਰੂ ਜੀ ਵੀ ਮੁਰਦਿਆਂ ਚ ਜਾਨ ਪਾਉਂਦੇ ਐ ਨਾ, ਜਿਨ੍ਹਾਂ ਦੇ ਨਾਮ ਵੱਲੋਂ ਮਨ ਮਰੇ ਹੋਏ ਐ ਉਹਨਾਂ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਮ ਦੀ ਪ੍ਰੀਤ ਦੀ ਜ਼ਿੰਦਗੀ ਪ੍ਰਦਾਨ ਕਰ ਦਿੰਦੇ ਐ ਸਤਿਗੁਰੂ। ਕਿੰਨਿਆਂ ਮਰਿਆ ਹੋਇਆਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਉਂਦਾ ਕੀਤਾ। ਤੇ ਸਾਧ ਸੰਗਤ ਜੀ ਆਦਿ ਕਾਲ ਤੋਂ ਹੀ ਸਤਿਗੁਰਾਂ ਦੇ ਘਰ ਅੰਦਰ ਇਹ ਪ੍ਰਸਾਦ ਸਦਾ ਵਰਤ ਰਿਹਾ ਹੈ, ਇੱਕ ਰਸ ਵਰਤ ਰਿਹਾ ਹੈ, ਸਦਾ ਹੀ ਇੱਥੇ ਮੁਰਦਿਆਂ ਨੂੰ ਜ਼ਿੰਦਗੀ ਪ੍ਰਾਪਤ ਹੋ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਬਦ ਦਾ ਪ੍ਰਸਾਦ, ਇਹ ਸ਼ਬਦ ਦਾ ਭੋਜਨ ਮਰਿਆ ਹੋਇਆਂ ਵਿੱਚ ਜਾਨ ਪਾ ਦਿੰਦਾ, ਪ੍ਰੀਤ ਦੀ ਜਾਨ ਪਾ ਦਿੰਦਾ, ਸ਼ਬਦ ਦੇ ਰਸ ਦੀ ਜਾਨ ਪਾ ਦਿੰਦਾ ਹੈ। ਤੋ ਸਤਿਗੁਰੂ ਜੀ ਫਰਮਾਉਂਦੇ ਹਨ, ਫਿਰ ਪੰਕਤੀ ਪੜ੍ਹ ਦਿਓ।
ਜੀਵਨ ਹਰ ਜਪ ਸਾਧ ਸੰਗ,
ਸਤ ਸੰਗਤ ਦੇ ਅੰਦਰ ਹਰੀ ਦੇ ਨਾਮ ਦਾ ਜਪਣਾ ਜਿਹੜਾ ਮਹਾਰਾਜ ਕਹਿੰਦੇ ਇਹੀ ਜੀਵਨ ਹੈ ਗੁਰਸਿੱਖੋ, ਇਹੀ ਜ਼ਿੰਦਗੀ ਹੈ।
ਰਹਾਉ
ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ,
ਅਨੇਕ ਪ੍ਰਕਾਰੀ ਵਸਤਰ ਉਠਾਏ।
ਸਿੱਖ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਇਹੀ ਜ਼ਿੰਦਗੀ ਹੈ, ਤੇ ਉਹਨਾਂ ਦੇ ਤਾਂ ਮਹਾਰਾਜ ਜੀ ਬੜੇ ਜਿਹੜੇ ਉਹ ਸਾਦੇ ਜੇ ਕੱਪੜੇ ਪਾਏ ਹੋਏ ਵੇਖੀ ਦੇ ਹੈ, ਤੇ ਕਿਉਂਕਿ ਆਪਾਂ ਨੇ ਤਾਂ ਜ਼ਿੰਦਗੀ ਉਹ ਸਮਝੀ ਹੋਈ ਹੈ ਕਿ ਚੰਗੇ ਚਮਕੀਲੇ ਭੜਕੀਲੇ ਕੱਪੜੇ ਹੋਣ, ਪਾਉਣ ਨੂੰ ਖਾਣ ਪੀਣ ਨੂੰ ਚੰਗੇ ਰਸ ਕਸ ਹੋਣ, ਸੋਹਣੀਆਂ ਮੋਟਰ ਗੱਡੀਆਂ ਹੋਣ, ਘਰ ਮਹਿਲ ਵਰਗੇ ਹੋਣ। ਕਹਿੰਦੇ ਆ ਹੈ ਜ਼ਿੰਦਗੀ, ਆ ਹੈ ਜੀਵਨ ਦਾ ਜਿਉਣਾ। ਤੇ ਮਹਾਰਾਜ ਜਿਨ੍ਹਾਂ ਕੋਲ ਤਾਂ ਕੋਲ ਥੱਲੇ ਵਿਛਾਉਣ ਨੂੰ ਸੱਥਰ ਹੈ, ਸਤਿਗੁਰੂ ਜੀ ਜਿਨ੍ਹਾਂ ਕੋਲ ਖਾਣ ਨੂੰ ਸੁੱਕੀ ਰੋਟੀ ਹੈ, ਤੁਸੀਂ ਕਹਿੰਦੇ ਉਹਨਾਂ ਦਾ ਜੀਵਨ ਹੈ, ਬਾਕੀ ਸਭ ਮਰੇ ਹੋਏ ਹੈ। ਮਹਾਰਾਜ ਉਹ ਤਾਂ ਬੜੇ ਪਾਟੇ ਜਿਹੇ ਵਸਤਰ, ਸਾਦੇ ਜਿਹੇ ਵਸਤਰ ਹੰਡਾਉਂਦੇ ਰਹਿੰਦੇ ਹੈ। ਮਹਾਰਾਜ ਕਹਿੰਦੇ ਗੁਰਸਿੱਖੋ ਉਹ ਵੀ ਵਸਤਰ ਬੜੇ ਰੇਸ਼ਮੀ ਪਾਉਂਦੇ ਹੈ। ਵਾਹਿਗੁਰੂ ਦੇ ਭਗਤ ਕਿਹੜੇ ਰੇਸ਼ਮੀ ਵਸਤਰ ਪਾਉਂਦੇ ਹੈ? ਹਜ਼ੂਰ ਕਹਿੰਦੇ ਭਾਈ ਦੱਸਦੇ ਆ ਕਿਹੜੇ ਰੇਸ਼ਮੀ ਵਸਤਰ ਪਾਉਂਦੇ ਹੈ। ਮਹਾਰਾਜ ਜੀ ਕਹਿੰਦੇ ਅਨੇਕ ਪ੍ਰਕਾਰੀ ਵਸਤਰ ਉਡਾਏ, ਅਨੇਕਾਂ ਪ੍ਰਕਾਰ ਦੇ ਵਸਤਰ ਉਹ ਓਢਦੇ ਹੈ, ਭਾਵ ਪਹਿਨਦੇ ਹੈ। ਕਿਹੜੇ ਵਸਤਰ ਪਹਿਨਦੇ ਆ? ਹਜ਼ੂਰ ਦੱਸਦੇ ਹਨ
ਅਨਦਿਨ ਕੀਰਤਨ ਹਰ ਗੁਣ ਗਾਏ।
ਰਾਤ ਦਿਨ ਵਾਹਿਗੁਰੂ ਦੀ ਭਾਵ ਭਗਤੀ ਵਿਚ ਲੱਗੇ ਹੋਏ ਜਿਹੜਾ ਕੀਰਤਨ ਗਾਉਂਦੇ ਹੈ, ਤੇ ਸਾਧ ਸੰਗਤ ਜੀ ਗੁਣ ਪਰਮੇਸ਼ਰ ਦੇ ਕੀਰਤਨ ਵਿਚ ਪਾ ਪਾ ਕਰਕੇ ਗਾਉਂਦੇ ਹੈ, ਇਹ ਉਹਨਾਂ ਨੂੰ ਮਹਾਰਾਜ ਜੀ ਨੇ ਕੱਪੜਾ ਦੇ ਦਿੱਤਾ ਹੈ ਰੇਸ਼ਮ ਦਾ, ਮਲਮਲ ਦਾ। ਅਨੇਕਾਂ ਪ੍ਰਕਾਰ ਦੇ ਸ਼ਬਦਾਂ ਦਾ ਜਿਹੜਾ ਗਾਇਨ ਕਰਨਾ ਹੈ ਨਾ, ਜਿੱਦਾਂ ਸਾਧ ਸੰਗਤ ਜੀ ਸਰਮ ਸੁਰਤ ਕਾ ਕੱਪੜਾ ਪਹਿਰ ਹੈ, ਵਕਾਰਾਂ ਵੱਲੋਂ ਸ਼ਰਮ ਕਰਨ ਰੂਪੀ ਕੱਪੜਾ ਉਹਨਾਂ ਨੇ ਪਾਇਆ ਹੋਇਆ ਹੈ, ਤੇ ਜਿਨ੍ਹਾਂ ਨੇ ਪ੍ਰਤੱਖ ਰੇਸ਼ਮੀ ਤੇ ਮਲਮਲ ਦੇ ਤੇ ਬੜੇ ਬੜੇ ਸੋਹਣੇ ਤੇ ਬ੍ਰਾਂਡ ਦੇ ਕੱਪੜੇ ਪਾਏ ਹੋਏ ਹੈ, ਉਹ ਪਾਏ ਹੋਏ ਕੱਪੜੇ ਕੀ ਕਰੂਗੇ ਜਦੋਂ ਕਾਮ ਕ੍ਰੋਧ ਨੇ ਨੰਗੇ ਕਰ ਛੱਡੇ? ਉਹ ਕਿਸੇ ਪ੍ਰਕਾਰ ਵੀ ਉਹਨਾਂ ਦਾ ਨੰਗੇਜ ਟਕਿਆ ਨਹੀਂ ਜਾਂਦਾ। ਤੇ ਇਧਰ ਭਗਤ ਜਨਾਂ ਕਾ ਲੂਗਰਾ ਓਡ ਨਗਨ ਨਾ ਹੋਈ, ਜਿਨ੍ਹਾਂ ਨੇ ਸਾਧ ਸੰਗਤ ਜੀ ਭਾਵ ਭਗਤੀ ਦਾ ਕੱਪੜਾ ਪਹਿਰ ਲਿਆ ਨਾ, ਉਹ ਫਿਰ ਲੋਕ ਪ੍ਰਲੋਕ ਵਿਚ ਨੰਗੇ ਨਹੀਂ ਹੁੰਦੇ। ਮਹਾਰਾਜ ਉਹਨਾਂ ਦੀ ਪੱਤ ਟੱਕ ਲੈਂਦੇ ਐ, ਇੱਥੇ ਰੇਸ਼ਮੀ ਤੇ ਮਲਮਲ ਦੇ ਕੱਪੜੇ ਪਾਉਣੇ, ਮਹਿੰਗੇ ਕੱਪੜੇ ਪਾਉਣੇ, ਪਰ ਪਰਮੇਸ਼ਰ ਦਾ ਨਾਮ ਨਾ ਜਪਣਾ। ਮੂੰਹ ਨੂੰ ਤਾਂ ਪਾਊਡਰ ਸੁਰਖੀਆਂ ਲਾ ਕੇ ਸੋਹਣਾ ਕਰ ਲੈਨੇ ਆ, ਪਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਫਰੀਦਾ ਤਿੰਨਾ ਮੁਖ ਡਰਾਵਣੇ, ਜਿੰਨਾ ਵਸਾਰਿਓਨ ਨਾਓ ਐਥੈ ਦੁੱਖ ਕਣੇਰਿਆ, ਅੱਗੇ ਠੌਰ ਨਾ ਠਾਓ। ਉਹਨਾਂ ਦੇ ਮੂੰਹ ਤਾਂ ਬੜੇ ਡਰਾਉਣੇ ਲੱਗਦੇ ਆ, ਫਰੀਦ ਜੀ ਕਹਿੰਦੇ ਬੜੇ ਹੀ ਭੈੜੇ ਲੱਗਦੇ ਆ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਕੋਈ ਬਾਹਰੋਂ ਮੇਕਅਪ ਲਾਉਣ ਦੀ ਲੋੜ ਨਹੀਂ। ਸਾਧ ਸੰਗਤ ਜੀ ਅੱਜ ਕੱਲ ਸੋਹਣੇ ਬਣਨ ਲਈ ਸਿੱਖੀ ਵੀ ਗਵਾਈ ਜਾਂਦੇ, ਪਰਵੱਟੇ ਬਣਾ ਲਏ ਤੇ ਮੁੱਖ ਤੋਂ ਵਾਲ ਹੀ ਗਵਾ ਤੇ ਨਾਈਆਂ ਤਿਲ ਕੋਲੋਂ ਜਾ ਕੇ। ਬੀਬੀਆਂ ਵਿਚ ਇਹ ਰਿਵਾਜ ਬਹੁਤ ਮਾੜਾ ਹੈ। ਸਤਿਗੁਰੂ ਜੀ ਕਹਿੰਦੇ ਬਾਈ ਸਾਦੇ ਵਸਤਰ ਪਹਿਨਣੇ ਚਾਹੀਦੇ ਹੈ, ਤੇ ਜਿਹੜਾ ਹਰ ਰੋਜ ਰਾਤ ਦਿਨ ਗੁਰਬਾਣੀ ਦਾ ਕੀਰਤਨ ਕਰਨਾ ਜਾਂ ਸੁਣਨਾ ਹੈ, ਵਾਹਿਗੁਰੂ ਦੇ ਗੁਣ ਗਾਉਣੇ ਆ ਕੀਰਤਨ ਵਿਚ ਪਾ ਕਰਕੇ, ਇਹ ਮਹਾਰਾਜ ਜੀ ਕਹਿੰਦੇ ਅਨੇਕਾਂ ਪ੍ਰਕਾਰ ਦੇ ਵਸਤਰ ਭਾਉ ਭਗਤੀ ਵਾਲੇ ਗੁਰਸਿੱਖ ਓਢਦੇ ਆ ਪਹਿਨਦੇ ਹਨ।
ਹਸਤੀ ਰਥ ਅਸ ਅਸਵਾਰੀ।
ਫਿਰ ਸਾਧ ਸੰਗਤ ਜੀ ਜਿਨ੍ਹਾਂ ਕੋਲ ਅਸਵਾਰੀਆਂ ਚੰਗੀਆਂ ਸੀ, ਕਹਿੰਦੇ ਆ ਜ਼ਿੰਦਗੀ ਹੈ। ਤੇ ਜਿਹੜੇ ਭਗਤ ਨੇ ਉਹਨਾਂ ਦੇ ਤਾਂ ਪੈਰਾਂ ਵਿਚ ਕਈ ਵਾਰੀ ਜੋੜਾ ਵੀ ਨਹੀਂ ਹੁੰਦਾ। ਮਹਾਰਾਜ ਤੁਸੀਂ ਕਹਿੰਦੇ ਆ ਵੀ ਜੀਵਨਾ ਹਰ ਜੀਵਨਾ, ਤਾਂ ਮਹਾਰਾਜ ਉਹਨਾਂ ਦੇ ਕੋਲ ਤਾਂ ਕੁਛ ਵੀ ਨਹੀਂ ਹੁੰਦਾ, ਬਾਹਰੋਂ ਵੇਖਣ ਨੂੰ ਪਦਾਰਥਾਂ ਦੀ ਬਹੁਬਲਤਾ ਨਹੀਂ ਹੁੰਦੀ, ਕਿਉਂਕਿ ਉਹਨਾਂ ਦੀ ਬਿਰਤੀ ਵਿਚ ਨਿਰਬਿਰਤੀ ਆ ਜਾਂਦੀ ਹੈ। ਭਾਵੇਂ ਉਹਨਾਂ ਕੋਲ ਹੋਵੇ ਵੀ ਤਾਂ ਵੀ ਉਹਦਾ ਮੋਹ ਨਹੀਂ ਹੁੰਦਾ ਉਹਨਾਂ ਨੂੰ। ਪਰ ਮਹਾਰਾਜ ਜੀ ਕਹਿੰਦੇ ਉਹਨਾਂ ਕੋਲ ਹਾਥੀ ਵੀ ਹੈਗੇ ਗੁਰਸਿੱਖੋ, ਉਹਨਾਂ ਕੋਲ ਘੋੜੇ ਵੀ ਹੈਗੇ, ਰੱਥ ਵੀ ਹੈਗੇ ਹੈ ਚੜਨ ਵਾਸਤੇ। ਜਿਵੇਂ ਭਾਈ ਗੜੀਆ ਜੀ ਦੀ ਟੁੱਟੀ ਜੁੱਤੀ ਵੇਖ ਕੇ ਮੀਏ ਦੌਲੇ ਨੇ ਕਿਹਾ ਵੀ ਗੁਰੂ ਕਾ ਸਿੱਖ ਇਹਨੂੰ ਜੁੱਤੀ ਲੈ ਦਿਆਂ, ਭਾਈ ਗੜੀਆ ਜੀ ਕਹਿੰਦੇ ਉਹ ਮੀਆਂ ਦੌਲਾ ਸੁਖਮਨੀ ਸਾਹਿਬ ਦਾ ਪਾਠ ਕਰਦੇ ਪਏ ਸੀ ਭਾਈ ਸਾਹਿਬ ਤੇ ਅਸ਼ਟਪਦੀ ਪੂਰੀ ਕਰਕੇ ਕਹਿੰਦੇ ਮੀਆਂ ਦੌਲਾ ਕੀ ਮਨ ਚ ਫੁਰਨਾ ਕਰਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮੈਥੋਂ ਕੁਝ ਲੁਕਾ ਕੇ ਨੀ ਰੱਖਿਆ ਸਾਰੀ ਧਰਤੀ ਸੋਨੇ ਦੀ ਬਣ ਜਾਵੇ ਤਾਂ ਸਾਨੂੰ ਉਹਦੇ ਨਾਲ ਵੀ ਮੋਹ ਨਹੀਂ ਹੈ ਕੋਈ ਦਿਖਾ ਦਿੱਤਾ ਸੀ ਕ੍ਰਿਸ਼ਮਾ ਰੋੜੀਆਂ ਠੀਕਰੀਆਂ ਹੀਰੇ ਜਵਾਰਾਤ ਪ੍ਰਤੀਤ ਹੋਣ ਲੱਗੇ ਮੀਏ ਦੌਲੇ ਨੂੰ ਹੱਥ ਜੋੜ ਕੇ ਕਹਿੰਦਾ ਗੁਰੂ ਕਿਆ ਸਿੱਖਾ ਇੰਨੀ ਸ਼ਕਤੀ ਤੇ ਬਾਹਰੋਂ ਇੰਨੀ ਟੁੱਟੀ ਜੁੱਤੀ ਪਾਈ ਹੋਈ ਹੈ ਭਾਈ ਗੜੀਆ ਜੀ ਕਹਿੰਦੇ ਗੁਰੂ ਸਾਹਿਬ ਦੇ ਘਰ ਦਾ ਅਸੂਲ ਹੈ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਅੰਦਰ ਪ੍ਰੇਮ ਦਾ ਰੇਸ਼ਮੀ ਵਸਤਰ ਚਾਹੀਦਾ ਬਾਹਰੋਂ ਭਾਵੇਂ ਖੱਦਰ ਦੇ ਕੱਪੜੇ ਪਾਏ ਹੋਣ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਭਲੇ ਨੇ ਸੰਸਾਰ ਦੇ ਅੰਦਰ ਉਹ ਮਹਾਨ ਨੇ ਮਹਾਰਾਜ ਜੀ ਕਹਿੰਦੇ ਭਾਈ ਗੁਰੂ ਕੇ ਸਿੱਖ ਜਿਹੜੇ ਨਾਮ ਵਿੱਚ ਪ੍ਰੀਤ ਕਰਦੇ ਆ ਨਾ ਪ੍ਰੀਤ ਲੱਗੀ ਹਰ ਨਾਮ ਸਿਉਂ ਇਹ ਹਸਤੀ ਘੋਰੇ ਜਿਹੜਾ ਵਾਹਿਗੁਰੂ ਦੇ ਨਾਮ ਨਾਲ ਪ੍ਰੀਤੀ ਲੱਗੀ ਹੋਈ ਹੈ ਨਾ ਇਹ ਹਾਥੀ ਦੇ ਉੱਤੇ ਚੜਦੇ ਆ ਉਹ ਇਹ ਹਾਥੀ ਦੀ ਅਸਵਾਰੀ ਹੈ ਹਾਥੀ ਦੀ ਅਸਵਾਰੀ ਕਰਨ ਵਾਲੇ ਨੂੰ ਓਨਾ ਆਨੰਦ ਥੋੜਾ ਹੁੰਦਾ ਜਿਹੜਾ ਪ੍ਰੇਮ ਕਰਨ ਵਾਲੇ ਨੂੰ ਆਨੰਦ ਹੁੰਦਾ ਇੰਨਾ ਰਸ ਹੁੰਦਾ ਉਹਨਾਂ ਨੂੰ ਹਾਥੀਆਂ ਦੀਆਂ ਸਵਾਰੀਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਦੇ ਨਾਮ ਦਾ ਸਰਵਣ ਕਰਨਾ ਨਾ ਗੁਰਸਿੱਖੋ ਇਹ ਘੋੜੇ ਦੇ ਉੱਤੇ ਸਵਾਰ ਹੁੰਦੇ ਆ ਇਹ ਘੋੜਿਆਂ ਦੀ ਸਵਾਰੀ ਹੈ ਜਿਹੜਾ ਨਾਮ ਦਾ ਸਰਵਣ ਕਰਨਾ ਹੈ ਤੇ ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਨਾਮ ਦਾ ਮੰਨਣ ਕਰਨਾ ਨਾ ਰੱਥ ਦੀ ਸਵਾਰੀ ਹੈ ਜਿਵੇਂ ਅੱਗੇ 16-16 ਘੋੜੇ ਜੁਪੇ ਹੁੰਦੇ ਰਾਜਿਆਂ ਮਹਾਰਾਜੇ ਜਦੋਂ ਰੱਥਾਂ ਦੀਆਂ ਸਵਾਰੀਆਂ ਕਰਦੇ ਜਿਹੜਾ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨਾ ਨਾ ਇਹ ਰੱਥਾਂ ਦੀ ਸਵਾਰੀ ਕਰਦੇ ਹੈ ਤੇ ਜਿਹੜੇ ਨਾਮ ਦਾ ਨਿਧਿਆਸਣ ਕਮਾਈ ਕਰਨੀ ਹੈ ਨਾ ਫਿਰ ਹਾਥੀ ਦੀ ਸਵਾਰੀ ਹੈ ਇਸ ਤਰ੍ਹਾਂ ਝੂਲਦੇ ਛਤਰ ਹਨ ਉਹਨਾਂ ਦੇ ਸੀਸ ਦੇ ਉੱਤੇ ਤੇ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਕਿ ਵਾਹਿਗੁਰੂ ਦਾ ਪਿਆਰਾ ਉਹ ਸੰਸਾਰ ਦੇ ਉੱਤੇ ਕੰਗਾਲ ਨਹੀਂ ਹੁੰਦਾ ਉਹ ਸਾਧ ਸੰਗਤ ਜੀ ਗਰੀਬ ਨਹੀਂ ਹੁੰਦਾ ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਬਸਤਾ ਤੂਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨ ਪਤ ਨ ਆਦਰੋ ਉਦਿਆਨ ਪਰਮਿੰਨਾ ਮਿੱਤਰ ਨ ਇੱਠ ਧਨ ਰੂਪ ਹੀਣ ਕਿਛ ਸਾਕ ਨ ਸਿੰਨਾ ਇਥੋਂ ਤੱਕ ਉਜੜਿਆ ਹੋਇਆ ਹੋਵੇ ਤੇ ਹਜੂਰ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਸੋ ਪਰਸੰਨਾ ਉਹਦੇ ਚਰਨਾਂ ਦੀ ਧੂੜ ਲੈ ਕੇ ਸਗੋਂ ਸੰਸਾਰ ਉਧਰ ਜਾਂਦਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਹਾਥੀ ਤੇ ਅਸਵਾਰ ਹੋ ਕਰਕੇ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਦੀ ਮਹਾਂਪੁਰਖ ਉਹਨਾਂ ਦੇ ਲੰਗਰ ਵਿੱਚ ਆਇਆ ਕਰਦੇ ਮਹਾਰਾਜੇ ਨੇ ਇੱਕ ਵਾਰੀ ਕਿਹਾ ਬਾਬਾ ਜੀ ਆਗਿਆ ਕਰੋ ਵੱਡੀ ਜਗੀਰ ਮੈਂ ਲੰਗਰ ਦੇ ਨਾਂ ਲਵਾ ਦਿਆਂ ਤੇ ਸਮੇਂ ਬਾਬਾ ਵੀਰ ਸਿੰਘ ਸਾਹਿਬ ਨੇ ਕਿਹਾ ਸੀ ਮਹਾਰਾਜਾ ਤੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਧਰਤੀ ਦੀ ਬਾਦਸ਼ਾਹਤ ਦਿੱਤੀ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਰਲੋਕ ਦੀ ਬਾਦਸ਼ਾਹਤ ਦਿੱਤੀ ਹੈ ਸੱਚੇ ਪਾਤਸ਼ਾਹ ਨੇ ਪ੍ਰਕਾਸ਼ ਰੂਪ ਬਾਦਸ਼ਾਹਤ ਦਿੱਤੀ ਹੈ ਸੱਚੇ ਪਾਤਸ਼ਾਹ ਨੇ ਮਹਾਰਾਜ ਕਹਿੰਦੇ ਇਹੋ ਜੇ ਉਹਨਾਂ ਕੋਲ ਭਾਈ ਨਾਮ ਦੀ ਕਮਾਈ ਕਰਨ ਵਾਲੇ ਹਾਥੀ ਅਤੇ ਮੰਨਣ ਕਰਨ ਵਾਲੇ ਰੱਥ ਤੇ ਨਾਮ ਦਾ ਸਰਵਣ ਕਰਨ ਰੂਪ ਸਤਿਗੁਰੂ ਜੀ ਕਹਿੰਦੇ ਘੋੜਿਆਂ ਦੀਆਂ ਅਸਵਾਰੀਆਂ ਹਨ
ਹਰ ਕਾ ਮਾਰਗ ਹਿਰਦਾ ਨਿਹਾਰੀ
ਤੇ ਜਦੋਂ ਤੁਸੀਂ ਸਵਾਰੀ ਦੇ ਉੱਤੇ ਬਹਿ ਕੇ ਚੱਲਦੇ ਆ ਤੇ ਮਾਰਗ ਵੱਲ ਵੇਹਨੇ ਆ ਨਾ ਵੀ ਕਿੱਧਰ ਨੂੰ ਜਾਣਾ ਹੁਣ ਜਿਹੜੇ ਵਾਹਿਗੁਰੂ ਦੇ ਪਿਆਰੇ ਆ ਨਾ ਹਰ ਕਾ ਮਾਰਗ ਹਿਰਦਾ ਨਿਹਾਰੀ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਰਾਹ ਵੇਹਦੇ ਆ ਮਨਾ ਸਰਵਣ ਕਰਨ ਨਾਲ ਹੁਣ ਮਨ ਟਿਕਣ ਲੱਗ ਪਿਆ ਵੀ ਚੱਲ ਹੁਣ ਪਰਮੇਸ਼ਰ ਦੇ ਰਾਹ ਤੇ ਚੱਲੀਏ ਵਾਹਿਗੁਰੂ ਦੇ ਮਾਰਗ ਤੇ ਚੱਲ ਪਿਆ ਮਨ ਮੰਨਣ ਕਰਨ ਲੱਗ ਪਿਆ ਹੁਣ ਤਾਂ ਮਾਰਗ ਥੋੜਾ ਹੀ ਰਹਿ ਜਾਣਾ ਨਧਿਆਸਣ ਕਮਾਈ ਦਾ ਰਸ ਆਉਣ ਲੱਗ ਪਿਆ ਫਿਰ ਲਕਸ਼ ਦਿਸਣ ਲੱਗ ਪੈਂਦਾ ਹੈ ਹਰ ਕਾ ਮਾਰਗ ਹਿਰਦੈ ਨਿਹਾਰੀ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਵੇਖਦੇ ਹੈ ਕਿ ਕਿਹੜੇ ਰਾਹ ਮੇਰਾ ਸਹੋ ਕਹੋ ਮਿਲੈ ਕਿਤ ਗਲੀ ਪਰਮੇਸ਼ਰ ਕਿਹੜੀ ਗਲੀ ਕਿਹੜੀ ਰਾਹ ਤੇ ਤੁਰਿਆ ਮਿਲਦਾ ਹੈ ਉਹ ਰਾਹ ਪੁੱਛਦੇ ਰਹਿੰਦੇ ਹੈ ਤੇ ਸਦਾ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਸ਼ਬਦ ਦੇ ਰਸਤੇ ਤੇ ਗਾਮਜਨ ਹੁੰਦੇ ਰਹਿੰਦੇ ਆ। ਸਦਾ ਹੀ ਰਾਤ ਦਿਨ ਹੀ ਤੁਰੇ ਰਹਿੰਦੇ ਆ। ਰਾਤ ਦਿਨ ਤੁਰਨਾ ਕੀ ਹੈ? ਕਮਾਈ ਕਰਨੀ, ਨਾਮ ਜਪਣਾ, ਸੰਗਤ ਕਰਨੀ, ਸੇਵਾ ਕਰਨੀ, ਇਹ ਹੈ ਤੁਰਨਾ ਪਰਲੋਕ ਦੇ ਮਾਰਗ ਦਾ। ਤੇ ਅਸਵਾਰੀਆਂ ਦੇ ਉੱਤੇ ਚੱਲਦੇ ਆ ਜਦੋਂ ਪ੍ਰੀਤ ਲੱਗ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਹਿਰਦੇ ਦੇ ਅੰਦਰ ਮੇਰੇ ਵਾਹਿਗੁਰੂ ਦਾ ਮਾਰਗ ਜਿਹੜਾ ਹੈ ਨਾ, ਪ੍ਰਾਪਤੀ ਦਾ ਰਸਤਾ, ਉਹ ਵੇਖਦੇ ਹਨ, ਉਸ ਰਸਤੇ ਤੇ ਚੱਲਦੇ ਹਨ ਪਰਮਾਰਥ ਦੇ ਰਾਹ ਤੇ।
ਮਨ ਤਨ ਅੰਤਰ ਚਰਨ ਧਿਆਇਆ,
ਜਿਨ੍ਹਾਂ ਨੇ ਮਨ ਦੇ ਅੰਦਰ ਤੇ ਆਪਣੇ ਤਨ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਨੂੰ ਧਿਆਇਆ ਹੈ। ਜਦੋਂ ਆਪਾਂ ਧਿਆਨ ਟਿਕਾਉਂਦੇ ਆ ਨਾ, ਤੇ ਸਾਧ ਸੰਗਤ ਜੀ ਉਹੋ ਹੀ ਤਸਵੀਰ ਸਾਡੇ ਅੰਦਰ ਬਣ ਜਾਂਦੀ ਹੈ। ਜਦੋਂ ਸਤਿਗੁਰੂ ਜੀ ਦਾ ਧਿਆਨ ਟਿਕਾਈਏ ਤੇ ਫਿਰ ਸਾਧ ਸੰਗਤ ਜੀ ਮਹਾਰਾਜ ਜੀ ਦੇ ਧਿਆਨ ਦੇ ਕਰਨੇ ਕਰਕੇ ਹੀ ਜਮਾਂ ਦੀ ਮਾਰ ਤੋਂ ਬਚ ਜਾਈਦਾ ਹੈ। ਜਿਵੇਂ ਅਲਮਸਤ ਫਕੀਰ ਨੇ ਮਹਾਰਾਜ ਜੀ ਦੇ ਕੋਲੋਂ ਮੰਗਿਆ ਨਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕਹਿੰਦਾ ਹੈ, ਅਲਮਸਤ ਫਕੀਰ ਗਰੀਬ ਨਵਾਜ, ਮੇਰੇ ਦੋ ਵਰ ਨੇ ਸਤਿਗੁਰੂ, ਮੈਨੂੰ ਦੋ ਵਰ ਪ੍ਰਦਾਨ ਕਰੋ, ਕਿਰਪਾ ਕਰੋ, ਦੋ ਬੇਨਤੀਆਂ ਨੇ। ਮਹਾਰਾਜ ਕਹਿੰਦੇ ਦੱਸ ਪਈ ਫਕੀਰਾ। ਕਹਿੰਦਾ ਮਹਾਰਾਜ ਜੀ, ਜਿਵੇਂ ਆਪ ਸ਼ਸਤਰ ਪਹਿਨ ਕੇ ਸਤਿਗੁਰੂ ਜੀ ਤਖ਼ਤ ਤੇ ਸਜਦੇ ਹੋ ਗਰੀਬ ਨਵਾਜ, ਇਵੇਂ ਆਪ ਦਾ ਪਵਿੱਤਰ ਸਰੂਪ ਸਦਾ ਲਈ ਮੇਰੇ ਮਨ ਵਿਚ ਵਸ ਜਾਵੇ। ਮਹਾਰਾਜ ਜੀ ਕਹਿੰਦੇ ਅੱਛਾ, ਫਿਰ ਦੂਸਰਾ ਤੇਰਾ ਕੀ ਵਰ ਚਾਹੁੰਦਾ ਤੂੰ? ਕਹਿੰਦਾ ਮਹਾਰਾਜ, ਕਿਰਪਾ ਕਰੋ, ਮੈਂ ਪਰਲੋਕ ਵਿਚ ਜਮਾਂ ਦੀ ਮਾਰ ਨਾ ਖਾਵਾਂ। ਹਜੂਰ ਹੱਸ ਪਏ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਭਾਈ ਫਕੀਰਾ, ਜੇ ਸਾਡਾ ਸਰੂਪ ਹੀ ਤੇਰੇ ਮਨ ਵਿਚ ਵਸ ਗਿਆ ਤੇ ਫਿਰ ਜਮਾਂ ਦੀ ਮਾਰ ਕਿਵੇਂ ਖਾਵੇਂਗਾ? ਜਿਹਦਾ ਧਿਆਨ ਹੀ ਸਤਿਗੁਰਾਂ ਦੇ ਸਰੂਪ ਵਿਚ ਲੱਗ ਜਾਂਦਾ ਨਾ, ਸਾਧ ਸੰਗਤ ਜੀ, ਮਨ ਕਰਕੇ, ਤਨ ਕਰਕੇ, ਤਨ ਕਰਕੇ ਸਾਡੀਆਂ ਅੱਖਾਂ ਵੇਖਦੀਆਂ ਨਾ ਹਜੂਰ ਨੂੰ, ਤੇ ਪ੍ਰਤੱਖ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰਦੇ ਆ, ਗੁਰੂ ਕੀ ਸਾਧ ਸੰਗਤ ਦਾ ਦਰਸ਼ਨ ਕਰਦੇ ਆ, ਗੁਰਸਿੱਖ ਸ੍ਰੀ ਸਹਿਜ ਪਾਠ ਕਰਦੇ ਹੋਏ ਸਤਿਗੁਰੂ ਜੀ ਦੇ ਸ਼ਬਦਾਂ ਦਾ ਦਰਸ਼ਨ ਕਰਦੇ ਆ, ਸਾਧ ਸੰਗਤ ਜੀ, ਤਨ ਕਰਕੇ ਫਿਰ ਅੰਦਰਲੇ ਚਕਸ਼ੂ ਵੀ ਖੁੱਲਣ ਲੱਗ ਜਾਂਦੇ। ਤਨ ਕਰਕੇ ਵੇਖੀਏ, ਇਹਨਾਂ ਨੇਤਰਾਂ ਕਰਕੇ ਵੇਖੀਏ ਨਾ, ਅੰਦਰਲੇ ਫਿਰ ਗਿਆਨ ਦੇ ਨੇਤਰ ਖੁੱਲਣ ਲੱਗ ਜਾਂਦੇ ਆ, ਦਿਵ ਦ੍ਰਿਸ਼ਟੀ ਜਾਗਣ ਲੱਗ ਪੈਂਦੀ ਹੈ, ਤੇ ਉਸ ਦਿਵ ਦ੍ਰਿਸ਼ਟੀ ਨਾਲ, ਉਸ ਗਿਆਨ ਦੇ ਨੇਤਰਾਂ ਨਾਲ ਸਤਿਗੁਰੂ ਜੀ ਦਾ ਦਰਸ਼ਨ ਕਰਦੇ ਆ ਗੁਰਸਿੱਖ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ੍ਰੀ ਮਾਤਾ ਸਾਹਿਬ ਕੌਰ ਜੀ ਰੋਜ਼ ਦਰਸ਼ਨ ਕਰਕੇ ਲੰਗਰ ਪ੍ਰਸ਼ਾਦ ਛਕਦੇ ਸੀ। ਜਦੋਂ ਹਜੂਰ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਆਗਿਆ ਕੀਤੀ ਕਿ ਸਾਹਿਬ ਕੌਰ ਜੀ, ਤੁਸੀਂ ਹੁਣ ਦਿੱਲੀ ਚਲੇ ਜਾਓ, ਮਾਤਾ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਸਾਡਾ ਤਾਂ ਨਿਯਮ ਹੈ ਗਰੀਬ ਨਵਾਜ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਕਦੇ ਅੰਨ ਪਾਣੀ ਗ੍ਰਹਿਣ ਨਹੀਂ ਕੀਤਾ, ਮਹਾਰਾਜ ਸਾਡਾ ਜਿਉਣਾ ਕਿਵੇਂ ਹੋਵੇਗਾ? ਸਤਿਗੁਰਾਂ ਜੀ ਨੇ ਆਗਿਆ ਕੀਤੀ, ਸਾਹਿਬ ਕੌਰ ਜੀ, ਆ ਸ਼ਸਤਰ ਮਹਾਰਾਜ ਜੀ ਨੇ ਫਿਰ ਕਿਹਾ ਕਿ ਸਾਡੇ ਗਾਤਰੇ ਦਾ ਇਹ ਜਿਹੜਾ ਸ਼ਸਤਰ ਅੱਜ ਵੀ ਦਿੱਲੀ ਅੰਦਰ ਸੁਭਾਏਮਾਨ ਹੈ। ਮਹਾਰਾਜ ਜੀ ਨੇ ਕਿਹਾ ਸੀ ਕਿ ਸਾਹਿਬ ਕੌਰ ਜੀ, ਇਹ ਸ਼ਸਤਰ, ਇਹ ਤੇਗਾ ਸਾਡੇ ਪਿਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਾਤਰੇ ਪਹਿਨਦੇ ਰਹੇ ਹੈ। ਜਦੋਂ ਅੰਮ੍ਰਿਤ ਵੇਲੇ ਤੁਸੀਂ ਸਾਡਾ ਦਰਸ਼ਨ ਕਰਨ ਵਾਸਤੇ ਨਿਯਮ ਪੂਰਾ ਕਰਦੇ ਹੋ ਨਾ, ਨਿਤਨੇਮ ਕਰਕੇ ਇਸ ਸ਼ਸਤਰ ਦਾ ਦਰਸ਼ਨ ਕਰਿਓ, ਤੁਹਾਨੂੰ ਸਾਡਾ ਪ੍ਰਤੱਖ ਦਰਸ਼ਨ ਹੋਵੇਗਾ। ਇਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਜਿਹੜੇ ਗੁਰਸਿੱਖ ਮਨ ਵਿਚ ਪਿਆਰ ਕਰਦੇ ਹੋਏ ਜੁੜ ਜਾਂਦੇ ਆ, ਭਾਈ ਗੋਂਦਾ ਜੀ ਨੇ ਕਾਬਲ ਚ ਬੈਠਿਆਂ ਮਹਾਰਾਜ ਗੁਰੂ ਹਰ ਰਾਏ ਸਾਹਿਬ ਦੇ ਚਰਨ ਪਕੜ ਲਏ ਸੀ, ਸਾਰਾ ਦਿਨ ਸਤਿਗੁਰੂ ਤਖ਼ਤ ਤੋਂ ਨਹੀਂ ਸੀ ਉੱਠੇ। ਮਹਾਰਾਜ ਜੀ ਕਹਿੰਦੇ ਨੇ, ਮਨ ਤਨ ਅੰਤਰ ਚਰਨ ਧਿਆਇਆ, ਜਿਨ੍ਹਾਂ ਨੇ ਆਪਣੇ ਮਨ ਵਿਚ ਵੀ ਤੇ ਤਨ ਸਰੀਰ ਕਰਕੇ ਵੀ ਮਹਾਰਾਜ ਜੀ ਦੇ ਚਰਨਾਂ ਨੂੰ ਧਿਆਇਆ ਹੈ, ਤੇ ਚਿੱਤ ਚਰਨ ਨਾਮ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਨੇ ਰਸਨਾ ਤੋਂ ਜਪਿਆ ਹੈ।
ਹਰ ਸੁਖ ਨਿਧਾਨ ਨਾਨਕ ਦਾਸ ਪਾਇਆ।
ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਉਹਨਾਂ ਨੇ ਆਤਮਕ ਆਨੰਦ ਦੇ ਸੁਖ ਦਾ ਨਿਧਾਨ ਜਿਹੜਾ ਖਜ਼ਾਨਾ ਹੈ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਦਾਸਾਂ ਨੇ ਸੇਵਕਾਂ ਨੇ ਪਾਉਣਾ ਕੀਤਾ ਹੈ। ਇਹ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਦੇ ਘਰ ਦਾ ਖਜ਼ਾਨਾ ਜਿਹੜਾ ਨਾ, ਇਹ ਦਾਸਾ ਭਾਵ ਧਾਰ ਕੇ ਪ੍ਰਾਪਤ ਹੁੰਦਾ ਹੈ। ਨਿਮਰਤਾ ਨਾਲ ਹੀ ਪ੍ਰਾਪਤ ਹੁੰਦਾ ਹੈ। ਗੁਰੂ ਦੇਵ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਕਰਦੇ ਹੈ, ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਨਿਮਰਤਾ ਵੇਖ ਕੇ, ਉਹਨਾਂ ਦੀ ਸ਼ਰਧਾ ਵੇਖ ਕੇ ਪ੍ਰਸੰਨ ਹੋ ਕਰਕੇ ਇਹ ਨਾਮ ਦੇ ਸੁੱਖ ਦਾ ਖਜ਼ਾਨਾ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਹੈ। ਹਜ਼ੂਰ ਆਪ ਕਿੰਨੀ ਕੁ ਨਿਮਰਤਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਦੇਵ ਕੋਲੋਂ ਇਹ ਖਜ਼ਾਨਾ ਪਾਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨੇ ਦਾਸਾ ਭਾਵ ਧਾਰ ਲਿਆ ਹੈ, ਆਪਣੇ ਅੰਦਰ ਨਿਰਮਾਣਤਾ ਧਾਰਨ ਕਰ ਲਈ ਹੈ, ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਆਤਮਕ ਆਨੰਦ ਦੇ ਸੁੱਖ ਦਾ ਨਿਦਾਨ ਖਜ਼ਾਨਾ ਜਿਹੜਾ ਨਾ ਉਹ ਪਾ ਲਿਆ ਹੈ। ਸਤਿਗੁਰੂ ਜੀ ਕਹਿੰਦੇ ਅਸੀਂ ਵੀ ਦਾਸ ਬਣ ਕਰਕੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਿਤਾ ਸਤਿਗੁਰੂ ਜੀ ਤੋਂ ਇਹ ਆਤਮਕ ਆਨੰਦ ਦਾ ਖਜ਼ਾਨਾ ਪ੍ਰਾਪਤ ਕੀਤਾ ਹੈ। ਸੋ ਸਾਧ ਸੰਗਤ ਜੀ, ਸਮਾਂ ਸਮਾਪਤ ਹੋ ਗਿਆ, ਇਸ ਕਰਕੇ ਲੜੀਵਾਰ ਕਥਾ ਜਿਹੜੀ ਆ ਉਹ ਨਹੀਂ ਹੋ ਸਕੇਗੀ। ਸਿੱਧ ਗੋਸ਼ਟ ਵਿੱਚ ਚੱਲ ਰਹੀ ਲੜੀਵਾਰ ਕਥਾ ਵੀ ਆਪ ਸਰਵਣ ਕਰਦੇ ਹੋ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਹਜ਼ੂਰ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਸਾਡੇ ਹਿਰਦੇ ਚ ਵਸੇ, ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ ਦੇਣੀ ਜੀ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।